ਉਸ ਦੇ ਵਿੱਚ ਤੇ ਪਰਮੇਸ਼ੁਰ ਦੇ ਫਰਕ ਨਹੀਂ ਰਹਿ ਜਾਂਦਾ, ਉੱਥੇ ਦਾਸ ਪੁਣਾ ਨਹੀਂ ਰਹਿ ਜਾਂਦਾ, ਅਸੀਂ ਉਸ ਦੇ ਦਾਸ ਹਾਂ। ਉਹ ਪਰਮੇਸ਼ੁਰ ਦਾ ਸਰੂਪ ਆ ਰਿਹਾ ਇੱਥੇ ਰੱਬ ਦੇ ਪਿਆਰੇ, ਜਿਨ੍ਹਾਂ ਨੇ ਆਤਮਾ ਨੂੰ ਪਰਮਾਤਮਾ ਵਿੱਚ ਜੋੜ ਕੇ ਅਭੇਦਤਾ ਪ੍ਰਾਪਤ ਕੀਤੀ ਹੈ, ਅਸੀਂ ਉਹਨਾਂ ਦੇ ਦਾਸ ਹਾਂ। ਉਹ ਪਰਮੇਸ਼ੁਰ ਦਾ ਸਰੂਪ ਹਨ, ਹਰ ਹਰ ਜਲ ਦੀ ਏਕ ਹੈ ਫਿਰ ਵਿਚਾਰ ਕਛ ਨਾ ਹੈ, ਜਲ ਤੇ ਉਹ ਜਿਸ ਤਰੰਗ ਜੋ ਜਲ ਹੀ ਲਿਖਿਆ ਸੁਭਾਅ ਹੈ। ਸੋ ਇਸ ਚੌਥੀ ਪੌੜੀ ਦੇ ਵਿੱਚ ਜੀਵ ਤੇ ਈਸ ਦੀ ਏਕਤਾ ਕਰਕੇ ਜੰਮਣ ਮਨ ਦਾ ਨਵੇੜਾ ਜਿਵੇਂ ਹੋਵੇ, ਇਹ ਗਿਆਨ ਆਪ ਜੀ ਨੇ ਬਖਸ਼ਿਆ ਹੈ। ਪਹਿਲੀ ਪੌੜੀ ਵਿੱਚ ਪਖੰਡ ਦਾ ਖੰਡਣਾ ਹੈ, ਦੂਸਰੀ ਪੌੜੀ ਵਿੱਚ ਮਨੁੱਖਾ ਜਨਮ ਨਿਸਫਲ ਹੈ ਜਦੋਂ ਤੱਕ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ, ਤੀਸਰੀ ਪੌੜੀ ਦੇ ਵਿੱਚ ਸਾਰਿਆਂ ਦਾ ਵੱਖਰਾ ਵੱਖਰਾ ਧਰਮ ਤੇ ਸਾਂਝਾ ਧਰਮ ਕੀ ਹੈ, ਤੇ ਚੌਥੀ ਪੌੜੀ ਵਿੱਚ ਜੀਵ ਈਸ ਦੀ ਏਕਤਾ ਕਰਕੇ ਜੰਮਣ ਮਨ ਦਾ ਨਵੇੜਾ ਜਿਵੇਂ ਹੋਵੇ। ਇਹ ਚਾਰ ਪੌੜੀਆਂ ਵਿੱਚ ਉਪਦੇਸ਼ ਦੇ ਕੇ ਸੋ ਉਸ ਪੰਡਿਤ ਨੂੰ ਜਿਹੜਾ ਮਰ ਕੇ ਕੁੱਤਾ ਬਣਿਆ ਸੀ ਵਿਸ਼ਨ ਦਾ, ਉਹਦੀ ਵੀ ਕਲਿਆਣ ਕੀਤੀ, ਤੇ ਗੋਪਾਲ ਦਾ ਜਿਹੜਾ ਉਸਦਾ ਪੋਤਰਾ ਸੀ ਉਹਨੂੰ ਵੀ ਬ੍ਰਹਮ ਗਿਆਨ ਦੀ ਦਾਤ ਆਪ ਜੀ ਨੇ ਕਿਰਪਾ ਕਰਕੇ ਬਖਸ਼ੀ। ਅੱਜ ਆਪਾਂ ਨੂੰ ਵੀ ਇਹ ਸਿੱਖਿਆ ਸਹਿਬ ਕਿਰਤੀ ਦੇ ਸਲੋਕਾਂ ਦੁਆਰਾ ਹਜ਼ੂਰ ਨੇ ਫਰਮਾਈ ਹੈ, ਜਿਸ ਨੂੰ ਗ੍ਰਹਿਣ ਕਰਨਾ ਸਾਡਾ ਪਰਮ ਧਰਮ ਹੈ। ਸੋ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦੇ ਸਹਿਬ ਕਿਰਤੀ ਦੇ ਸਲੋਕ ਪਿਛਲੇ ਪੈਰ ਦੇ ਦੀਵਾਰ ਦੇ ਗੁਰੂ ਦੀ ਕਿਰਪਾ ਦੇ ਨਾਲ ਆਰੰਭ ਹੋਣਗੇ, ਜਿਸ ਦੀ ਸਭ ਉਹ ਮਮਤਾ ਰਜਾ ਸਤਗੁਰੂ ਜੀ ਨੇ ਕਿਰਪਾ ਕਰਕੇ ਕੱਟ ਦਿੱਤਾ ਹੈ। ਸੋ 84 ਦਾ ਗੇੜਾ ਨਹੀਂ ਗੱਲ ਪੈਣ ਦਿੰਦੇ, ਸੁਣ ਕੇ ਆਪਾਂ ਨਿਹਾਲ ਹੋਇਆ ਕਰਨਾ ਜਦੋਂ ਤੱਕ ਆਪਣੇ ਕੋਲ ਟਾਈਮ ਹੈ। ਸੋ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਕੇ ਪਿਆਰੇ ਨੇ ਵੀ ਅੱਗੇ ਵੀ ਬੇਨਤੀ ਕੀਤੀ ਹੈ ਕਿ ਜੈਜਾਵਤੀ ਰਾਗ ਇੱਥੇ ਹੀ ਹਜ਼ੂਰ ਨੇ ਉਚਾਰਿਆ ਹੈ, ਹੋਰ ਕਿਸੇ ਥਾਂ ਤੇ ਨਹੀਂ। ਇਸੇ ਤੇ ਜਿੰਨੀ ਬਾਣੀ ਇੱਕ ਓਮਕਾਰ ਤੋਂ ਲੈ ਕੇ 18-10-20 ਤੱਕ ਜਿੱਥੇ ਜਿੱਥੇ ਹਜ਼ੂਰ ਨੇ ਆਪ ਦਰਜ ਕੀਤੀ ਹੈ ਉੱਥੇ ਉੱਥੇ ਠੀਕ ਹੈ, ਪੂਰੇ ਕੀ ਆ ਸਭ ਕੁਛ, ਪੂਰਾ ਘੱਟ ਵੱਧ ਕੁਛ ਨਹੀਂ। ਇਹੀ ਨਿਸ਼ਚੇ ਕੌਮ ਪ੍ਰਾਪਤ ਰੱਖੇ 18-10-20 ਤੱਕ ਅੱਖਰ ਅੱਖਰ ਤੇ ਅਸੀਂ ਗੁਰੂ ਭਾਵਨਾ ਕਰਾਂਗੇ, ਇੱਕ ਨਿਸ਼ਚਾ ਦ੍ਰਿੜ ਭਰੋਸਾ ਕਰਾਂਗੇ ਤਾਂ ਸਾਡੀ ਕਲਿਆਣ ਹੈ। ਇਸੇ ਗੱਲ ਵਿੱਚ ਸਾਡੀ ਮੁਕਤ ਹੈ। ਆਤਮਨ ਸ੍ਰੀ ਵਾਸਵ ਦੇਵਤ ਜੇ ਕੋਈ ਜਾਣ ਸੁਦੇਵ ਨਾਨਕ ਤਾਂ ਕੋ ਦਾਸ ਹੈ ਕੋਈ ਨਿਰੰਜਨ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਪਤਿਤ ਪਾਵਨ ਭਗਤ ਵਚਨ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੇ ਸਾਂਝੀ ਨਿਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅਪਾਰ ਮਿਹਰ ਬਖਸ਼ਿਸ਼ ਦਾ ਸਦਕਾ ਹੈ। ਆਪਾਂ ਤਕਰੀਬਨ ਇੱਕ ਸਾਲ ਤੋਂ ਬਾਅਦ ਸ੍ਰੀ ਪਵਿੱਤਰ ਸਥਾਨ ਤੇ ਗੁਰਦੁਆਰਾ ਘਾਟਪੁਰ ਗੁਰੂ ਦੀ ਕਿਰਪਾ ਨਾਲ ਜੁੜ ਮਿਲ ਕੇ ਗੁਰੂ ਕੀ ਅਮਰ ਨੂੰ ਬਾਣੀ ਦਾ ਕੀਰਤਨ ਸੁਣ ਕੇ ਨਿਹਾਲ ਹੋਏ ਹਾਂ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਨੂੰ ਬਾਣੀ ਦੀ ਕਥਾ ਗੁਰੂ ਕਿਰਿਆਵਤ ਬਖਸ਼ਿਸ਼ ਦੇ ਨਾਲ ਆਪਾਂ ਸਰਵਣ ਕਰਾਂਗੇ। ਇਹ ਪਵਿੱਤਰ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ ਜੀ ਨੇ ਫਰਮਾਈ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਆਪ ਕਾਸ਼ੀ ਦੇ ਵਿੱਚ ਗਏ ਸਨ, ਉੱਥੇ ਗੋਪਾਲ ਦਾਸ ਨਾਮੇ ਪੰਡਿਤ ਬੜਾ ਵਿਦਵਾਨ ਸੀ, ਸਤਿਗੁਰੂ ਜੀ ਦੇ ਨਾਲ ਚਰਚਾ ਕਰਨ ਵਾਸਤੇ ਆਇਆ, ਉਸਦੇ ਨਾਲ ਹੋਰ ਬੜੇ ਵਿਦਵਾਨ ਸਨ। ਹਜ਼ੂਰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਚਰਚਾ ਕਰਨੀ ਹੈ ਤੁਹਾਡੇ ਨਾਲ। ਜੋਜੀ ਪ੍ਰੀਤਮ ਕਹਿਣ ਲੱਗੇ ਥੋੜੇ ਸਮਾਂ ਹੋਇਆ ਸੀ, ਇੱਕ ਕੁੱਤਾ ਮਰਿਆ ਸੀ ਨੇੜੇ ਸੀ ਉਹਦੇ। ਹਜ਼ੂਰ ਕਹਿਣ ਲੱਗੇ ਉੱਠ ਭਾਈ ਕੁੱਤਿਆ, ਇਹ ਤੇਰੇ ਜਾਤ ਭਾਈ ਆਏ ਨੇ, ਇਹਨਾਂ ਨਾਲ ਚਰਚਾ ਕਰ। ਇਹ ਬੜਾ ਹੈਰਾਨ ਹੋਇਆ ਗੋਪਾਲ ਦਾਸ, ਕਹਿਣ ਲੱਗਾ ਮਹਾਰਾਜ ਆਪ ਯਥਾਰਥ ਮੰਗਦੇ ਹੋ, ਅਸੀਂ ਪੰਡਿਤ ਹੋਏ, ਤੁਸੀਂ ਇਸ ਕੁੱਤੇ ਨੂੰ ਕਿਉਂ ਸਾਡੇ ਜਾਤ ਪਾਈ ਗਿਆ? ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਆਪਣੇ ਦੱਸੇ ਜਾਣ। ਹੋਰ ਸੁਰਜੀਤ ਹੋਇਆ ਜਦੋਂ ਜਿਉਂਦਾ ਹੋ ਕੇ ਬੋਲਣ ਲੱਗਾ, ਕਹਿਣ ਲੱਗਾ ਗੋਪਾਲ ਦਾਸ ਮੈਂ ਤੇਰਾ ਦਾਦਾ ਸੀ, ਬਿਸ਼ਨ ਦਾਸ ਸੀ ਜੋ ਮੈਂ ਉਹ ਹਾਂ। ਇਹਨੇ ਪੁੱਛਿਆ ਕਾਰਨ ਕੀ, ਤੂੰ ਬੜਾ ਵਿਦਵਾਨ ਸੀ, ਕੁੱਤੇ ਦੀ ਜੂਨੇ ਕਿਵੇਂ ਪਿਆ? ਕਹਿਣ ਲੱਗਾ ਮੈਂ ਬੜਾ ਵਿਦਵਾਨ ਸੀ, ਮੇਰਾ ਸੁਭਾਅ ਸੀ, ਮੈਂ ਚਰਚਾ ਬੜੀ ਕਰਦਾ ਸੀ ਹਰੇਕ ਦੇ ਨਾਲ। ਇੱਥੇ ਇੱਕ ਭਜਨਾਨੰਦ ਦੇ ਨਾਮ ਰਚੀਏ ਮਹਾਤਮਾ ਆਏ, ਉਹ ਜਦੋਂ ਸਿਮਰਨ ਵਿੱਚ ਜੁੜਨ ਤਾਂ ਮੈਂ ਉਹਦਾ ਪਾਸ ਜਾ ਕੇ ਕਿਹਾ ਤੁਸੀਂ ਮੇਰੇ ਨਾਲ ਚਰਚਾ ਕਰੋ। ਉਹ ਕਹਿਣ ਲੱਗੇ ਅਸੀਂ ਵਿਦਵਾਨ ਨਹੀਂ ਹਾਂ, ਕੇਵਲ ਭਜਨ ਸਿਮਰਨ ਕਰਨ ਵਾਲੇ ਹੈ।
میں ادھر بڑیاں سڑکاں ماریاں تھی پھر سادھو کیوں بڑے گھر بار کیوں چلے جی ودیا نہیں بنے گا وہ ہور تھان سے جا بیٹھے میں اسے پھر جان مان کیا پھر اتوں وہ اگے چلے گئے پھر میں ادھر جان مان کیا پھر وہ ناج اسی کہنے لگے کتے طرح ساری مدد لگا کم کروں کر رہا یہ انہوں نے بچن کام تو مر کے میں کتے کی چونے پہ آ گئی ہوں پرب کی سماپتی کر کے میرا شریر کا انت ہوا پر اکال پرکھ نے سگل سروپ دھاریا گرو نانک صاحب گھر آ کے آئے ہیں یہاں کی کرپا بڑی جگہ میرے سے پی میں سرپنٹ واسی ہوا گا تھی یہاں کے چرن نہ چلو جی یہاں کا اپدیش گرہن کرو گے تو تا بھی کرانتی کا گیڑا کٹیا جائے یہاں نے بہت سردا بنی سو ہزور سچے پاتشاہ پاس بےنتی کی گری گرو آئے سچے پاتشاہ جی نے پہلے پاتشاہ جی نے سہج سکتی کے سلوک چار آپ جی نے وہ پرکھائے فرمائے سن پر پستک سبیا بادی پکڑ کا کھڈن کیا دوسری پانی نے انہوں سخت جنمست ہے جاگرتا بنا کے شریر نتر ہے جب تک سمن بجن پاؤ پڑکی نہیں جڑتا تیسری پانی کے وکھرے وکھرے دھرم وکھرا وکھرا اپدیش اور سارا کا سانجا دھرم کا کتن کیا چوتھی پانی کے جیو جیت کی ایکتا آتما پرماتما جی ابھید ہو گئی یہ چار لوگ پوتر فرمائے اس کو نہار کیا سی تو یہاں کے اگے پوترے ہوئے گوپال دس سے ہری لال سے کرشن لال وہ بھی بہت ودوان سن ودیا تو بہت پڑی پر جس میں چین سے شانتی نہ آئی سکھا رہی تھی تو انہوں نے بڑا جتن کیا کہ ساڈا من ایکاگر ہوئے ابھی بھاؤ بھگتی بھی جڑیے پر جب کوئی گل نہ بنی ایک دن یہ اپنے وڈیریا کا پرتکالا پال رہے سن تو اس کو دبدیا دبدیا کہ چار شبد پہلے پاتشاہ مہاراج صاحب کی سرگی بانی سے جب انہیں پراپت ہوئے جیسے جیسے پاٹھ کیا تیویں تیویں من میں ٹھنڈ پی شانتی آئی بڑی اکاگرتا ہوئی تو اس موقع سے پوچھا کہ وہ گرو نانک صاحب سچے پاتشاہ کتنے ہیں جنہ کی باڑی سن کے سارے من چنی چین آتی ہے دسیا اس موقع سنگت نے کہ وہ جوتی جو سما چکے ہیں انہوں نے پنجواں سرو گرو ارجن صاحب پیس ہوئے سنگتوں کے حال کر رہے ہیں شری امرتسر صاحب بھاگ لا رہے ہیں یہاں دوہی بھراواں نے بہت سدا بھاونا کر کے اتوں ہی دعوا کیا اور سدو ارجن صاحب سچے پاتشاہ جنرل شری امرتسر صاحب خاص ہوئے یہ چارے لوگ پانی کے بھی نال نہیں آئے سن بڑے سرکار صاحب سدو جی نے یہ پہلے پاتشاہ مہاراج صاحب کی باڑی جب یہاں نے سدگر سچے پاتشاہ پاس حاضر کی سدگر پنجے پاتشاہ کا بھی پرسنگ ہو پھر یہاں بےنتی کی سچے پاتشاہ ساڈا موہ نہیں ملتا ابھی اپنے دیا پتر بڑا موہ کرتے ہیں وشے وکار نہیں ساڈے ملے ساڈے من چین نہیں شرتی نہیں دکھا نہیں ساڈے من سنکار ہیں پرمے ہیں آپ ایسا ہی پوتر اپدیش کرپا کر کے دیو جس کر کے ساڈا موہ ملے سچے پاتشاہ جس کر کے ابھی چوراسی کے گھیرے تو بچیے وشے وکار کا بھی تیاگ کر کے ہوں نہ ہری لال سے کرشن لال دو پنڈتوں نے بےنتی سن کے تو پراگت پاتشاہ ہزور سچے پاتشاہ جی یہ پوتر بچن آپ فرما رہے ہیں سہج نام ہزار کا ہزار مکت والے شیش نام پرگٹ ہوئے تو یہ جو پراگت پاتشاہ ہے اور صرف سچے پاتشاہ جی اپدیش آپ خاص لوگوں میں کرپا کر کے بخشیں گے تو سنگت کو بےنتی ہے کہ کچھ ہور گنجائش نکلتی ہے دس پاسے وہ ہرےک کے چت میں خیال ہے کہ میں اندر بیٹھ کے ہی سنا تو اس واسطے ہور تھوڑا جہا جتن کروں پانچ دس بھی جی اندر سنگ ہو رہا سکن تو مائیاں بیبیاں بھی تھوڑا جہا کے ہوتا جتن کرو تاکہ آن والی سنگتوں بھی ہور سارا جتن ہاں پوتیاں والے سنگھوں بےنتی ہے کہ ایک تو تھوڑا جہا راہ دے دیو لگن واسطے پھیرے والے سنگھ جڑے تھوڑے جو رہے ہو جاؤ بھائی یہ ستو ارجن دیو صاحب مہاراج صاحب سچے پاتشاہ جی نے ایسی یہ ترکی باڑی فرمائی ہے جس سے پاٹ کرن تو وچار تو موہ ممتا دے جال دور ہوتے ہیں تو یہ مریادہ ہے گرو گھر کے ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਸ ਤੇ ਚੜ੍ਹਾਈ ਕਰਨ ਵਾਲੇ ਥਾਂ ਤੇ ਇਹ ਸਹਿਤ ਕੀਤੀ ਤੇ 60 ਸਲੋਕਾਂ ਦੀ ਕਥਾ 10 ਦਿਨਾਂ ਵਿੱਚ ਕਰਨੀ ਨਾਲ ਜੈਤਰੀ ਦੀ ਵਾਰ ਪੰਜੇ ਪਾਤਸ਼ਾਹ ਜੀ ਨੇ ਜੋ ਫਰਮਾਈ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸੋ ਉਸ ਤੇ 20 ਸਲੋਕ ਹਨ 2-2 ਸਲੋਕਾਂ ਦੀ ਉਸ ਦੀ ਕਥਾ ਕਰਨੀ ਇੱਕ ਮੌਕੇ ਉਸ ਬਾਣੀ ਦੀ ਇੱਕ ਮੌਕੇ ਇਸ ਬਾਣੀ ਦੀ 10 ਦਿਨਾਂ ਦੇ ਵਿੱਚ ਇਹ ਕਥਾ ਕਰਕੇ ਭੋਗ ਪਾਉਣਾ ਹੈ ਸੋ ਉਸ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਰੋਣਾ ਪਿੱਟਣਾ ਬਿਲਕੁਲ ਮਨਣ ਭਾਣਾ ਮੰਨਣਾ ਹੈ ਔਰ ਗੁਰੂ ਕੀ ਬਾਣੀ ਦਾ ਕੀਰਤਨ ਹੋਣਾ ਚਾਹੀਦਾ ਨਾਲ ਇਹਨਾਂ ਬਾਣੀਆਂ ਦੀ ਕਥਾ ਹੋਣੀ ਸੋ ਸ਼ਾਮ ਦੇ ਮੌਕੇ ਤੇ ਰਹਿਰਾ ਸਾਹਿਬ ਦਾ ਪਾਠ ਉੱਥੇ ਹੋਵੇ ਉਸ ਅਸਥਾਨ ਤੇ ਜਿੱਥੇ ਸਹਿਜ ਪਾਠ ਰੱਖਿਆ ਹੋਇਆ ਜਿੱਥੇ ਪ੍ਰਾਣੀ ਨੇ ਚੜ੍ਹਾਈ ਕੀਤੀ ਹੈ ਉਹ ਪਾਠ ਵੀ ਉਸੇ ਦਿਨ ਹੀ ਰੱਖ ਦੇਣਾ ਚਾਹੀਦਾ ਹੈ 4 ਦਿਨਾਂ ਬਾਅਦ ਜਾਂ ਹੋਰ ਕੁਛ ਦਿਨਾਂ ਤੋਂ ਬਾਅਦ ਨਹੀਂ ਤਾਂ ਕਿ ਬਾਣੀ ਵੀ ਸਹਿਜਤਾ ਉਸੇ ਸਮੇਂ ਤੋਂ ਉਸ ਪ੍ਰਾਣੀ ਨੂੰ ਸ਼ੁਰੂ ਹੋ ਜਾਵੇ ਸੋ ਰਹਿਰਾ ਸਾਹਿਬ ਦਾ ਪਾਠ ਔਰ ਸੁਖਾਸਨ ਵੇਲੇ ਸਵੇਰੇ ਦਾ ਪਾਠ ਕਰਨਾ ਬਾਕੀ ਬਾਣੀਆਂ ਦਾ ਨਿਤ ਦੇਣ ਦੀ ਹੋਵੇ ਬੜੀ ਚੰਗੀ ਗੱਲ ਹੈ ਆਸਾ ਜਵਾਬ ਦਾ ਕੀਰਤਨ ਵੀ ਉੱਥੇ ਹੋਣਾ ਚਾਹੀਦਾ ਸੋ ਜਿਸ ਪ੍ਰਾਣੀ ਦੀ ਚੜ੍ਹਾਈ ਤੋਂ ਬਾਅਦ ਜਿਹੜਾ ਗੁਰੂ ਵਾਲਾ ਸਿੰਘ ਨਾਮ ਵਾਲੇ ਤੇ ਕੌਰ ਨਾਮ ਵਾਲੀਆਂ ਬੀਬੀਆਂ ਜਿਹੜੇ ਅੰਮ੍ਰਿਤਧਾਰੀ ਹੋਣ ਗੁਰੂ ਵਾਲੇ ਹੋਣ ਸੋ ਉਹਨਾਂ ਦੀ ਚੜ੍ਹਾਈ ਤੋਂ ਬਾਅਦ ਇਹਨਾਂ ਦੋਵੇਂ ਬਾਣੀਆਂ ਦੀ ਕਥਾ ਜਦੋਂ ਕੀਤੀ ਜਾਵੇਗੀ ਉਸ ਥਾਂ ਤੇ ਨਿਤਨੇਮ ਹੋਵੇਗਾ 10 ਦਿਨ ਦੁਸਹਿਰਾ ਮਨਾਇਆ ਜਾਵੇਗਾ ਤਾਂ ਉਸ ਪ੍ਰਾਣੀ ਦੀ ਸੁਰਖ ਜਾਂ ਮੋਹ ਘਰ ਵਿੱਚ ਨਹੀਂ ਰਹੇਗਾ ਸੋ ਉਹ 84 ਦੇ ਗੇੜੇ ਵਿੱਚ ਨਹੀਂ ਪਵੇਗਾ ਉਸਦੀ ਕਲਿਆਣ ਹੋਵੇਗੀ ਸਹਾਇਤਾ ਹੋ ਜਾਵੇਗੀ ਫਿਰ ਉਪਦੇਸ਼ ਜਾਂ ਭੂਤ ਪੜ ਕੇ ਕਦੇ ਕਿਸੇ ਨੂੰ ਨਹੀਂ ਚਮੜੇਗਾ ਕਿਸੇ ਨੂੰ ਮੁਖਾਰੀ ਨਹੀਂ ਦੇਵੇਗਾ ਗੁਰੂ ਕੀ ਬਖਸ਼ਿਸ਼ ਹੋ ਜਾਵੇਗੀ ਇਸ ਵਾਸਤੇ ਭਾਵੇਂ ਸਾਰੀ ਬਾਣੀ ਅੰਮ੍ਰਿਤ ਰੂਪ ਹੈ ਗੁਰੂ ਦਾ ਰੂਪ ਹੈ ਇੱਕ ਇੱਕ ਅੱਖਰ ਵੀ ਗੁਰੂ ਰੂਪ ਹੈ ਇੱਕ ਸ਼ਬਦ ਵੀ ਗੁਰੂ ਦਾ ਗੁਰੂ ਸਰੂਪ ਹੈ ਪਰ ਸੰਤੂ ਜੀ ਨੇ ਵਿਸ਼ੇਸ਼ ਤੌਰ ਤੇ ਜੀਆਂ ਦੀ ਕਲਿਆਣ ਕਰਨ ਵਾਸਤੇ ਮਰਿਆ ਹੋਇਆ ਪ੍ਰਾਣੀਆਂ ਦਾ ਵੀ ਭਲਾ ਕਰਨ ਵਾਸਤੇ ਇਹ ਪਵਿੱਤਰ ਬਾਣੀ ਆਪ ਨੇ ਕਿਰਪਾ ਕਰਕੇ ਫਰਮਾਈ ਹੈ ਇਸ ਵਾਸਤੇ ਇਸ ਬਾਣੀ ਦੀ ਕਥਾ ਕਿਸੇ ਪ੍ਰਾਣੀ ਨੇ ਚੜ੍ਹਾਈ ਕਰਨ ਤੋਂ ਬਾਅਦ ਜ਼ਰੂਰ ਹੋਣੀ ਚਾਹੀਦੀ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਇਹ ਬਾਣੀ ਆਰੰਭ ਕਰ ਰਹੇ ਹਨ ਆਪ ਫਰਮਾਉਂਦੇ ਹਨ
ਵਾਹਿਗੁਰੂ ਜੀ ਸਲੋਕ ਸਹਿਜ ਕ੍ਰਿਤੀ ਮਹੱਲਾ ਪੰਜਵਾ
ਸਲੋਕ ਸਹਿਜ ਕ੍ਰਿਤੀ ਦੇ ਸੱਚੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਆਪ ਫਰਮਾਉਂਦੇ ਹਨ
ਇੱਕ ਓੰਕਾਰ
ਇੱਕ ਅਦਵੈਤ ਰੂਪ ਬ੍ਰਹਮ ਜਾਤੀ ਵਿਜਾਤੀ ਸਦਾ ਭੇਦ ਰਹਿਤ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਇਸ ਵਰਗਾ ਹੋਰ ਕੋਈ ਨਹੀਂ ਉਹ ਇੱਕੋ ਇੱਕ ਹੈ ਵਾਹਿਗੁਰੂ ਜੋ ਓਂਕਾਰ ਸਾਰਿਆਂ ਦਾ ਪ੍ਰਕਾਸ਼
ਸਤਨਾਮ
ਉਸ ਪਰਮੇਸ਼ਰ ਦਾ ਨਾਮ ਸੱਚਿਆ ਹੈ ਸੋ ਬਾਕੀ ਕਿਰਤਮ ਨਾਮ ਹਨ ਸਤਨਾਮ ਤੇਰਾ ਬੜਾ ਪੂਰਬਲਾ ਬਹੁਤ ਬਹੁਤ ਭਾਵ ਸੰਬੰਧ ਹੈ ਨਾਮ ਸਤਨਾਮ ਵਿਨਾਇਕ ਹੈ ਤੇ ਵਾਹਿਗੁਰੂ ਨੂੰ ਜਾਣਨਾ ਹੈ ਸੋ ਐਸਾ ਸੱਚਾ ਨਾਮ ਹੈ ਵਾਹਿਗੁਰੂ ਦਾ
ਕਰਤਾ ਪੁਰਖ
ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਉਹ ਇੱਕੋ ਇੱਕ ਪੁਰਖ ਹੈ ਬਾਕੀ ਸਭ ਇਸਤਰੀਆਂ ਹਨ ਏਕਾ ਪੁਰਖ ਸਵਾਈ ਨਾਰ ਉਹ ਕੂਹਾਂ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਪ੍ਰਸ਼ਾਦ ਦੇਣ ਵਾਲਾ ਹੈ ਪੂਰੀਆਂ ਪੂਰੀਆਂ ਛੇ ਆਕਾਸ਼ ਦੀ ਆਈ ਵਿਆਪਕ ਹੈ ਸਾਰਿਆਂ ਥਾਵਾਂ ਤੇ
ਨਿਰਭਉ
ਉਸ ਨੂੰ ਡਰ ਨਹੀਂ ਕਿਸੇ ਦਾ ਬਾਕੀ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਕੀ ਉਸ ਹੋਏ ਬਾਕੀ ਸਾਰੇ ਜਿੰਨੇ ਆਕਾਰ ਧਾਰੇ ਨੇ ਉਹ ਡਰ ਵਿੱਚ ਹਨ ਕਾਲ ਦਾ ਭੈ ਹੈ ਸਾਰਿਆਂ ਨੂੰ ਪਰਮੇਸ਼ੁਰ ਦਰ ਤੋਂ ਰਹਿਤ ਹੈ
ਨਿਰਵੈਰ
ਉਹ ਸਾਰਿਆਂ ਦਾ ਆਤਮਾ ਹੋਣੇ ਕਰਕੇ ਵੈਰ ਤੋਂ ਰਹਿਤ ਹੈ
ਅਕਾਲ ਮੂਰਤ
ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ ਨਿਰਵੈਰ ਵੈਰ ਤੋਂ ਰਹਿਤ ਹੈ ਕਾਲ ਤੋਂ ਰਹਿਤ ਉਸਦੀ ਮੂਰਤ ਸਰੂਪ ਹਸਤੀ ਹੈ ਉਸਦੀ ਹਸਤੀ ਉਸਦਾ ਸਰੂਪ ਕਾਲ ਦੇ ਅਧੀਨ ਕਦੇ ਜੰਮੇ ਵਿਰਧ ਹੋਵੇ ਫਿਰ ਮਰ ਜਾਵੇ ਉਹ ਕਾਲ ਤੋਂ ਰਹਿਤ ਹੈ ਉਸ ਰੂਪ ਨੂੰ ਕਾਲ ਨਹੀਂ ਕਦੇ ਪਹੁੰਚ ਸਕਦਾ ਕਾਲਣ ਕੋ ਕਾਲ ਮਹਾਕਾਲਣ ਕੋ ਕਾਲ ਹੈ
ਅਜੂਨੀ
ਉਹ ਜੂਨਾ ਵਿੱਚ ਨਹੀਂ ਪੈਂਦਾ ਕਦੇ ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ ਬਾਕੀ ਸੂਰਜ ਤਾਰੇ ਚੰਦ ਅਗਨੀ ਬਿਜਲੀ ਬੁੱਧੀ ਉਸ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਰਹੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਪਰ ਉਸ ਨੂੰ ਕੋਈ ਪ੍ਰਕਾਸ਼ਨ ਵਾਲਾ ਨਹੀਂ ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ
ਗੁਰ ਪ੍ਰਸਾਦ
ਉਸਦੀ ਪ੍ਰਾਪਤੀ ਗੁਰੂ ਕੀ ਪ੍ਰਸਾਦ ਕਿਰਪਾ ਕਰਕੇ ਹੁੰਦੀ ਹੈ ਵਾਹਿਗੁਰੂ ਦੀ ਗੁਰੂ ਕੀ ਕਿਰਪਾ ਤੋਂ ਬਿਨਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਸਾਨੂੰ
ਕਤੰਚ ਮਾਤਾ ਕਤੰਚ ਪਿਤਾ
ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਕਤੰਚ ਕਿਆ ਹੈ ਮਾਤਾ ਦਾ ਮੂੰਹ ਝੂਠਾ ਹੈ ਨਾਸਵੰਤ ਹੈ ਸਦਾ ਇਹ ਨਾਲ ਨਿਭਣ ਵਾਲਾ ਨਹੀਂ ਕਤੰਚ ਕਦੋਂ ਕਦੀ ਹੈ ਮਾਤਾ ਜਦੋਂ ਤੋਂ ਲੈ ਕੇ ਇਹ ਸਰੀਰ ਪੈਦਾ ਹੋਇਆ। ਮਾਤਾ ਦਾ ਜਨਮ ਕਦੋਂ ਹੁੰਦਾ ਹੈ? ਜਦੋਂ ਪੁੱਤਰ ਦਾ ਜਨਮ ਹੋਵੇ ਜਾਂ ਧੀ ਦਾ ਜਨਮ ਹੋਵੇ, ਜਦੋਂ ਕਿਸੇ ਇਸਤਰੀ ਦੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ, ਉਹ ਕਦੋਂ ਤੋਂ ਲੈ ਕੇ ਮਾਂ ਬਣਦੀ ਹੈ? ਪਹਿਲਾਂ ਤੋਂ ਲੈ ਕੇ ਮਾਂ ਦਾ ਜਨਮ ਵੀ ਨਹੀਂ। ਜਦੋਂ ਕਿਸੇ ਇਸਤਰੀ ਦੇ ਘਰ ਬੱਚਾ ਪੈਦਾ ਹੀ ਹੋਇਆ, ਉਹਨੂੰ ਮਾਂ ਕਹੇਗਾ ਕੌਣ? ਕਿਸੇ ਨੇ ਨਹੀਂ ਕਹਿਣਾ। ਇਸ ਵਾਸਤੇ ਮਾਤਾ ਵੀ ਉਦੋਂ ਹੀ ਜਨਮ ਲੈਂਦੀ ਹੈ ਜਦੋਂ ਉਸਦੇ ਘਰ ਦੇ ਵਿੱਚ ਔਲਾਦ ਜਨਮ ਲੈਂਦੀ ਹੈ। ਮਾਤਾ ਪੁਣਾ ਕਦੋਂ ਤੋਂ ਲੈ ਕੇ ਉਸਦਾ ਪ੍ਰਚਲਿਤ ਹੁੰਦਾ ਹੈ। ਇਸ ਵਾਸਤੇ ਪਤੰਗਾ ਕਈ ਜਨਮ ਗਾਜਮੀ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵੇ ਬਿਰਖ ਜੋਇਓ। ਇਹ ਸਾਡੀ ਹਾਲਤ ਹੈ। ਕਿਸਿਆਂ ਕੇ ਬਾਪ, ਕਿਸਿਆਂ ਕੇ ਬੇਟੇ, ਕਿਸੇ ਗੁਰ ਚੇਲੇ ਫੁਰ ਹੋਏ, ਆਗਾ ਪਾਤਸ਼ਾਹ ਗ੍ਰੰਥ ਪੜਾਇਆ ਹੋਇਆ, ਕਿਆ ਜਾਤੀ ਕਿਆ ਹੋਰ ਹੋਏ, ਕੀ ਪਤਾ ਕਿੰਨਿਆਂ ਕਦੇ ਅਸੀਂ ਪਿਤਾ ਬਣੇ ਹਾਂ, ਕਿੰਨੇ ਸਾਡੇ ਪਿਤਾ ਬਣੇ, ਕਿੰਨੀਆਂ ਸਾਡੀਆਂ ਮਾਤਾ ਬਣੀਆਂ, ਕੋਈ ਅੰਤ ਨਹੀਂ ਆਉਂਦਾ। ਕਤੰਗ ਕਿੰਨੀਆਂ ਭਾਵ ਬੇਅੰਤੀ ਮਾਤਾ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਬੇਅੰਤੀ ਮਾਤਾ, ਬੇਅੰਤੀ ਪਿਤਾ ਸਾਡੇ ਹੋਏ। ਸੋ ਕਿਆ ਹੈ ਮਾਤਾ ਤੇ ਕਿਆ ਹੈ ਪਿਤਾ ਦਾ ਮੋਹ? ਝੂਠਾ ਹੈ, ਨਾਸਵੰਤ ਹੈ। ਸੋ ਕਦੋਂ ਕਦਾ ਜਦੋਂ ਤੋਂ ਲੈ ਕੇ ਸਰੀਰ ਬਣਿਆ, ਕਦੋਂ ਤੱਕ ਰਹੇਗਾ? ਜਦੋਂ ਤੱਕ ਇਹ ਸਰੀਰ ਰਹੇਗਾ, ਤਦੋਂ ਤੱਕ ਸਾਡਾ ਸੰਬੰਧ ਹੈ ਇਸ ਮਾਤਾ ਪਿਤਾ ਨਾਲ। ਜਦੋਂ ਇਹ ਸਰੀਰ ਨਾ ਰਿਹਾ, ਤਦੋਂ ਇਹਨਾਂ ਮਾਤਾ ਪਿਤਾ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਦਸਮ ਪੰਜਵੇਂ ਪਾਤਸ਼ਾਹ ਹਰਸਰ ਸਾਹਿਬ ਦੇ ਵਿੱਚ ਇੱਕ ਮਾਤਾ ਦਾ ਕੋਈ ਪੁੱਤਰ ਸੀ, ਚੜ੍ਹਾਈ ਕਰ ਗਿਆ, ਉਹ ਹਰ ਰੋਜ਼ ਰੋਇਆ ਕਰੇ। ਹਜ਼ੂਰ ਆਪਣੇ ਮਹਿਲਾਂ ਵਿੱਚੋਂ ਜਦੋਂ ਹਰਿਮੰਦਰ ਸਾਹਿਬ ਨੂੰ ਆਇਆ ਕਰਨ, ਰਸਤੇ ਵਿੱਚ ਉਸ ਮਾਤਾ ਦਾ ਘਰ ਸੀ, ਹਰ ਰੋਜ਼ ਹੀ ਰੋਂਦੀ ਨੂੰ ਵੇਖ ਕੇ ਹਜ਼ੂਰ ਨੇ ਇੱਕ ਦਿਨ ਕਿਹਾ, ਮਾਤਾ ਤੂੰ ਹਰ ਰੋਜ਼ ਹੀ ਰੋਂਦੀ ਰਹਿੰਦੀ ਹੈ, ਕਾਰਨ ਕੀ ਹੈ? ਸੋ ਕਹਿਣ ਲੱਗੇ ਜੀ ਕਿ ਕੋਈ ਇੱਕ ਪੁੱਤਰ ਸੀ, ਚੜ੍ਹਾਈ ਕਰ ਗਿਆ, ਉਸਦਾ ਮੂੰਹ ਆਉਂਦਾ ਹੈ। ਹਜ਼ੂਰ ਕਹਿਣ ਲੱਗੇ, ਮਾਤਾ ਤੇਰਾ ਤੇ ਉਸਦਾ ਸੰਬੰਧ ਕਦੋਂ ਤੱਕ ਸੀ? ਜਦੋਂ ਉਹਦਾ ਸਰੀਰ ਬਣਿਆ ਹੋਇਆ, ਹੁਣ ਤੇਰਾ ਉਸਦਾ ਕੋਈ ਸੰਬੰਧ ਨਹੀਂ। ਨਹੀਂ ਜੀ, ਇੱਕ ਵਾਰੀ ਜੇ ਕਿਤੇ ਮੈਨੂੰ ਉਹਦੇ ਦਰਸ਼ਨ ਹੋ ਜਾਣ, ਇੱਕ ਵਾਰੀ ਮਿਲ ਪਵੇ, ਮੇਰੇ ਚਿੱਤ ਨੂੰ ਧੀਰਜ ਆ ਜਾਵੇ, ਚੈਨ ਆ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਮਾਤਾ ਐਸਾ ਹੱਟ ਨਾ ਕਰ। ਕਹਿਣ ਲੱਗੇ, ਨਹੀਂ ਜੀ, ਫਿਰ ਵੀ ਮੇਰੇ ਤੇ ਕਿਰਪਾ ਕਰੋ। ਹਜ਼ੂਰ ਨੇ ਉਸਦੀ ਰੂਹ ਨੂੰ ਬੁਲਾਇਆ। ਸੋ ਉਸ ਰੂਹ ਨੇ ਕਿਹਾ, ਦੱਸ ਮਾਈ ਕੀ ਕਹਿੰਦੀ ਹੈ? ਸੋ ਤੂੰ ਮੇਰਾ ਪੁੱਤਰ ਸੀ, ਮੈਂ ਰਾਜ ਜਾ ਕੇ ਦਰਸ਼ਨ ਦਿੰਦਾ, ਮੈਂ ਤੇਰੇ ਆਸਰੇ ਜਿਉਂਦੀ ਸੀ। ਉਸ ਰੂਹ ਨੇ ਕਿਹਾ, ਮਾਈ ਤੇਰਾ ਮੇਰਾ ਸੰਬੰਧ ਤਦੋਂ ਤੱਕ ਸੀ ਜਦੋਂ ਮੈਂ ਇਸ ਸੂਰ ਸਰੀਰ ਦੇ ਸਹਿਤ ਸੀ। ਹੁਣ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੁੱਤਰ, ਹੁਣ ਤੇਰਾ ਮੇਰਾ ਕੋਈ ਸੰਬੰਧ ਨਹੀਂ। ਜਦੋਂ ਇਹ ਬੱਚੇ ਕਹੇ ਤੇ ਫਿਰ ਉਸ ਮਾਈ ਦਾ ਮੋਹ ਤੋੜਿਆ। ਹਜ਼ੂਰ ਸੰਤ ਅਰਜਨ ਸਾਹਿਬ ਦੇ ਬਚਨ ਵੀ ਫਰਮਾਇਆ ਸਨ, ਰੋਵਣ ਹਾਰੀ ਰੋ, ਮਾਤਾ ਰੋਣ ਵਾਲੀ ਹੈ, ਤੂੰ ਤਾਂ ਰੁਜ਼ਗਾਰ ਹੀ ਆਪਣਾ ਬਣਾ ਲਿਆ, ਰੋਜ਼ ਰੋਈ ਰੋਈ ਜਾਣੀ ਹੈ, ਚੈਨ ਕਰਨੀ ਚਾਹੀਦੀ ਸੀ। ਇਸ ਵਾਸਤੇ ਕਦੋਂ ਤੱਕ ਮਾਤਾ ਪਿਤਾ ਨੇ? ਜਦੋਂ ਤੱਕ ਇਹ ਸਾਡਾ ਸਰੀਰ ਹੈ, ਮਗਰੋਂ ਸਾਡਾ ਇਹਨਾਂ ਮਾਤਾ ਪਿਤਾ ਨਾਲ ਕੋਈ ਵੀ ਸੰਬੰਧ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਸੇ ਤਰ੍ਹਾਂ, ਸੋ ਕਤੰਚ ਕਿਹਾ ਹੈ ਇਹਨਾਂ ਦਾ ਮੂੰਹ ਕਦੋਂ ਕਦਾ ਹੈ, ਕਿਤਨੇ ਕਿ ਮਾਤਾ ਪਿਤਾ ਹੋਵੇ ਤੇ ਕਦੋਂ ਤੱਕ ਹੋਣਗੇ? ਕਤੰਚ ਦੇ ਇਹ ਚਾਰ ਅਰਥ ਇਸ ਤਰ੍ਹਾਂ ਚੱਲਣਗੇ। ਸੋ ਕਦੋਂ ਕਦਾ ਪਿਤਾ ਕਿਹਾ ਹੈ ਇਹਨਾਂ ਦਾ ਮੂੰਹ ਝੂਠਾ ਹੈ, ਕਿਤਨੇ ਕੁ ਮਾਤਾ ਪਿਤਾ ਹੋਏ ਤੇ ਕਿਤਨੇ ਕੁ ਹੋਣਗੇ, ਉਹਨਾਂ ਦਾ ਕੋਈ ਅੰਤ ਨਹੀਂ ਹੈ।
ਕਤੰਚ ਬਨਤਾ ਵਿਨੋਦ ਸੁਤਾ,
ਬਨਤਾ ਇਸਤਰੀ ਦੇ ਜਿਹੜੇ ਵਿਨੋਦ ਕੌਤਕ ਹਨ, ਹਾਵ ਭਾਵ ਵੇਖਣੇ ਤੇ ਇਸੇ ਤਰ੍ਹਾਂ ਵਿਸ਼ੇ ਅਨੰਦ ਦੇ ਜਿਹੜੇ ਕੌਤਕ ਹਨ, ਬਨਤਾ ਇਸਤਰੀ ਦੇ ਕਤੰਚ ਕਿਆ ਹੈ, ਸਭ ਇਹ ਦਾਸ ਮੰਤਰ ਨੇ, ਸਭ ਇਹ ਮੂੰਹ ਮੰਤਰ ਜਲ ਫਸਾਉਣ ਵਾਲੇ ਨੇ। ਸੋ ਕਿਤਨੇ ਕੌਤਕ ਵੇਖੇ ਕੋਈ ਅੰਤ ਨਹੀਂ, ਕਿਤਨੀਆਂ ਕਿਸਤਰੀਆਂ ਬਣੀਆਂ ਤੇ ਕਿਤਨਿਆਂ ਦੀ ਕਿਸਤਰੀ ਹੈ ਜੀਵ ਤੂੰ ਬਣਿਆ, ਉਹ ਕੋਈ ਅੰਤ ਨਹੀਂ ਆਉਂਦਾ। ਸੋ ਕਦੋਂ ਤੱਕ ਇਸ ਕਿਸਤਰੀ ਦੇ ਵਿਸ਼ੇ ਵਿਕਾਰਾਂ ਦੇ ਵਿਰੋਧ ਕੌਤਕ ਫਸੇਗਾ? ਸੋ ਸੁਤਾ ਜਿਹੜੇ ਪੁੱਤਰ ਹਨ ਜਿਹਨਾਂ ਵਿੱਚ ਮੋਹ ਕਰਦਾ ਹੈ, ਕਿਆ ਹੈ ਇਹਨਾਂ ਦਾ ਮੋਹ, ਕਦੋਂ ਕਦਾ ਹੈ, ਕਿੰਨਿਆਂ ਤੇਰੇ ਪੁੱਤਰ ਨੇ, ਕਦੋਂ ਤੱਕ ਇਹਨਾਂ ਦਾ ਮੋਹ ਰਹੇਗਾ? ਸਦੀ ਵੀ ਨਹੀਂ ਰਹੇਗਾ। ਕੋਈ ਜਾਣੈ ਕੌਣ ਕੀ ਹਾਂ ਜਗ ਬੀਤ, ਜਿਸ ਹੋਏ ਕਿਰਪਾਲ ਕੋਈ ਬਿਨ ਬੂਝਿਆ ਤਾਂ ਕੀ ਨਿਰਮਲ ਰੀਤ, ਮਾਤ ਪਿਤਾ ਬੰਤਾ ਸਤਬੰਧਤ ਇਸ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਯੋਗੀ, ਅੰਤਾ ਕੋ ਨਾ ਸਹਾਇ, ਅੰਤ ਨੂੰ ਕਿਸਨੇ ਵੀ ਸਹਾਇਕ ਨਹੀਂ ਹੋਣਾ। ਇਸ ਵਾਸਤੇ ਕਿਉਂ ਕਰਦਾ ਹੈ ਇਹਨਾਂ ਦੇ ਨਾਲ ਮੋਹ, ਕੀ ਵਿੱਚੋਂ ਪ੍ਰਾਪਤੀ ਹੋਵੇਗੀ? ਕੁਛ ਵੀ ਨਹੀਂ ਹੋਣਾ।
ਸੰਚ ਭਰਾਤ ਮੀਤ ਹਿਤ ਬੰਧਵ,
ਜਿਹਨਾਂ ਨੂੰ ਕਹਿੰਦਾ ਮੇਰੇ ਭਰਾ ਨੇ ਸਕਾ ਸਕੇ ਅੰਮਾ ਜਾਏ ਨੇ, ਸੋ ਕਿਹਾ ਹੈ ਇਹਨਾਂ ਦਾ ਮੋਹ, ਇਹ ਝੂਠਾ ਹੀ ਹੈ, ਮਤਲਬ ਵਧਾਈ ਹੈ। ਵੇਖੀ ਦਾ ਜਦੋਂ ਨਾਮ ਆਪਣਾ ਪੂਰਾ ਹੋਵੇ, ਭਰਾ ਭਰਾ ਸਕੇ ਦਾ ਵੈਰੀ ਹੋਇਆ ਵੀ ਦੱਸਣ ਵਿੱਚ ਆਉਂਦਾ ਹੈ, ਆਪਣੇ ਮਤਲਬ ਦੇ ਹਨ ਸਾਰੇ। ਸੋ ਜਦੋਂ ਉਹਨਾਂ ਦਾ ਮਤਲਬ ਨਹੀਂ ਤੇਰੇ ਕੋਲੋਂ ਸਿੱਧ ਹੋਣਾ ਤਾਂ ਝੱਟ ਤੇਰਾ ਸਾਥ ਛੱਡ ਜਾਣਗੇ। ਜਾਂ ਇਹ ਭਰਾਵਾਂ ਦਾ ਉਹ ਸਭ ਝੂਠਾ ਹੈ ਜਿਹਨਾਂ ਨੂੰ ਮਿੱਤਰ ਮੰਨਦਾ, ਜਿਹੜੇ ਕਹਿੰਦੇ ਨੇ ਤੇਰੇ ਪਸੀਨੇ ਦੀ ਥਾਂ ਤੇ ਖੂਨ ਡੋਲਾਂਗੇ, ਉਹ ਵੀ ਸਭ ਜੋ ਸੰਸਾਰੇ ਕੇ ਮਿੱਤਰ ਭਾਈ ਜੀਤਾ ਮਨ ਮੇਰੇ, ਇਹ ਸਭ ਆਪਣੇ ਸਵਾਇ ਮਿਲਾਸਾ, ਜਿਸ ਦਿਨ ਉਨਕਾ ਸਵਾਵ ਹੋਏ ਨਾ ਆਵੇ ਤਿਸ ਦਿਨ ਨੇੜੇ ਕੋ ਨਾ ਟੁਕਾ। ਸੋ ਕਿਸ ਨੇ ਵੀ ਤੇਰੇ ਨੇੜੇ ਨਹੀਂ ਆਉਣਾ। ਸੁਖਮੈ ਆਨ ਬਹੁਤ ਮਿਲ ਬੈਠ ਰਹਿਤ ਕਿਉਂ ਜਿਸ ਘੇਰਾ, ਵਿਪਤ ਭਰੀ ਸਭੀ ਸੰਸਾਰ ਦਾ ਆਪ ਸਨੇਰਾ। ਜਿਹਨਾਂ ਨੂੰ ਨਾ ਹਿੱਤ ਪ੍ਰੇਮ ਕਰਦਾ ਹੈ ਤੇ ਬੰਧਨ ਸੰਬੰਧੀ ਜਿਹੜੇ ਹਨ ਤੇਰੇ, ਸੋ ਸਾਰੇ ਜਿਹੜੇ ਕਿਹਾ ਹੈ ਇਹਨਾਂ ਦਾ ਮੂਲ ਕੀ, ਇਹਨਾਂ ਚ ਫਸਿਆ ਹੋਇਆ ਕਿੰਨਿਆਂ ਚ ਮਿੱਤਰ ਭਰਾ ਸੰਬੰਧੀ ਆਪਣਾ ਬਣਾ ਲਏਗਾ, ਕਦੋਂ ਤੱਕ ਇਹ ਤੇਰਾ ਸਾਥ ਦੇਣਗੇ, ਸੋ ਕਿਤਨਾ ਕਿਤੇ ਨਾਲ ਤੂੰ ਮੋਹ ਕਰ ਲਵੇਗਾ, ਇਹ ਸਭ ਵਿਅਰਥ ਹੈ।
ਕਤੰਚ ਮੋਹ ਕੁਟੰਬਿਆ ਤੇ,
ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਜਿਹੜਾ ਹੋਵੇ ਧੀਆਂ ਪੁੱਤਰੋਂ ਨੂੰ ਕੁਟੰਬ ਕਿਹਾ ਹੈ। ਕੁਟੰਬਿਆ ਤੇ ਅਤਿਅੰਤ ਕਰਕੇ ਜਿਹੜਾ ਪਰਿਵਾਰ ਦੇ ਨਾਲ ਮੋਹ ਕਰਦਾ ਹੈ, ਕਿਆ ਹੈ ਇਹ ਸਭ ਝੂਠਾ ਹੀ ਹੈ। ਸੋ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖਿਓ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਦਾ ਕਹਿ ਤਹ ਹਿੱਸਿਓ ਮਨ ਦਿਓ ਚੀਤ, ਅੰਤ ਬਾਲ ਸੰਗੀਤ ਹੈ ਕੋਮ ਕੇ ਅਚਰਜ ਹੈ। ਕਿੰਨਿਆਂ ਪਰਿਵਾਰਾਂ ਦੇ ਨਾਲ ਮੋਹ ਕਰ ਲਵੇਗਾ, ਕਿੰਨਿਆਂ ਦਾ ਤੂੰ ਆਪ ਪਰਿਵਾਰ ਬਣੇਗਾ, ਕਿਆ ਹੈ ਮੋਹ ਝੂਠਾ ਹੀ ਹੈ। ਕਦੋਂ ਤੱਕ ਹੈ, ਜਦੋਂ ਤੱਕ ਤੂੰ ਇਹਨਾਂ ਦਾ ਕੋਈ ਭਲਾ ਕਰਦਾ ਜਾਂ ਪਦਾਰਥ ਜਨਮ ਦਿੰਦਾ ਰਹਿੰਦਾ ਹੈ, ਜੇ ਨਹੀਂ ਤਾਂ ਫਿਰ ਜਦੋਂ ਤੂੰ ਬਿਰਧ ਹੋ ਗਿਆ ਇਸੇ ਪਰਿਵਾਰ ਨੇ ਤੈਨੂੰ ਨਫ਼ਰਤ ਦੀ ਨਿਗਾਹ ਨਾਲ ਤੱਕਣਾ ਹੈ, ਬੁੜਾ ਹੋ ਗਿਆ ਮਗਰੋਂ ਨਹੀਂ ਰਹਿੰਦਾ। ਸੋ ਇਸ ਵਾਸਤੇ ਕੀ ਹੈ, ਮੋਹ ਝੂਠਾ ਹੀ ਹੈ। ਮਕਸਦ ਦਾ ਹੀ ਹੈ, ਕਿੰਨਾ ਕੁ ਮੋਹ ਕਰ ਲਵੇਗਾ, ਅੰਤ ਨੂੰ ਤੈਨੂੰ ਪਛਤਾਉਣਾ ਪਵੇਗਾ ਜੇ ਪਰਿਵਾਰ ਦੇ ਮੋਹ ਵਿੱਚ ਫਸਿਆ
ਰਹੋ।
ਕਤੰਚ ਕਿਹਾ ਹੈ, ਚਪਲ ਇਸਤਰੀ ਜਿਹੜੀ ਹੈ ਚੰਚਲ ਸੁਭਾਅ ਵਾਲੀ, ਉਹਦਾ ਮੋਹਣੀ ਮਨ ਨੂੰ ਮੋਹਿਤ ਕਰਨ ਵਾਲੀ, ਉਹਦਾ ਜਿਹੜਾ ਰੂਪ ਤੂੰ ਵੇਖ ਵੇਖ ਕੇ ਮੋਹਿਤ ਹੋ ਰਿਹਾ, ਕਿ ਕਿਹਾ ਹੈ ਸਭ ਨਾਸਵੰਤ ਹੈ, ਕਦੋਂ ਤੱਕ ਇਹ ਨਾਲ ਤੇਰੇ ਰਹੇਗਾ, ਇਹਨੇ ਨਹੀਂ ਰਹਿਣਾ। ਔਰ ਇਹ ਜਿਹੜਾ ਸਰੂਪ ਹੈ ਸੁੰਦਰ ਸਰੂਪ, ਇਹ ਵੀ ਕਾਇਮ ਨਹੀਂ ਰਹਿਣਾ। ਸਮਾਂ ਆਵੇਗਾ ਜਦੋਂ ਇਹ ਹੁਣ ਜਿਹੜਾ ਦਗਦਗ ਕਰਦਾ ਸਿਓ ਵਰਗਾ ਚਿਹਰਾ, ਇਹ ਸੁੱਕੀ ਹੋਈ ਮੂਲੀ ਵਰਗਾ ਹੋ ਜਾਵੇਗਾ, ਜਿਹੜੀਆਂ ਪੈ ਜਾਣਗੀਆਂ। ਸੋ ਇਹ ਨਹੀਂ ਮੋਹਣੀ ਚੰਚਲ ਚਿਸਤੀ ਦਾ ਰੂਪ ਵੀ ਸਦਾ ਕਾਇਮ ਰਹਿਣਾ। ਕੀ ਇਸ ਚੀਜ਼ ਚ ਫਸਿਆ ਹੋਇਆ, ਚਿਸਤੀ ਤੈਨੂੰ ਆਉਣੀ, ਰੱਜ ਨਹੀਂ ਆਉਣਾ। ਜਿਵੇਂ ਜਿਵੇਂ ਲੱਕੜਾਂ ਪਾਈਏ ਅੱਗ ਵਿੱਚ, ਜਿਵੇਂ ਤਿਵੇਂ ਉਹ ਹੋਰ ਸਗੋਂ ਪਾਪੜ ਮੱਚਦਾ ਹੈ। ਜਿਵੇਂ ਜਿਵੇਂ ਇਹਨਾਂ ਵਿਸ਼ੇ ਵਿਕਾਰਾਂ ਚ ਫਸੇਗਾ, ਤਿਵੇਂ ਤਿਵੇਂ ਇਹ ਵਿਕਾਰਾਂ ਦੀ ਅੱਗ ਹੋਰ ਵਧੇਗੀ। ਨਾਸਵੰਤ ਹੈ, ਕਿਉਂ ਮੋਹ ਕਰਨਾ ਹੈ, ਚੰਚਲ ਮੋਹਣੀ ਮੋਹਿਤ ਕਰਨ ਵਾਲੀ ਇਹ ਸੁੰਦਰ ਸਰੂਪ ਜਿਸਤਰੀ ਦੇ ਮੋਹ ਵਿੱਚ ਰੂਪ ਵਿੱਚ
ਖਾਂਤੇ ਤਿਆਗਨ ਕਰੋ।
ਇਹ ਜਿਹਨਾਂ ਨੂੰ ਤੂੰ ਵੇਖ ਰਿਹਾ ਨਾ, ਇਹ ਸਭ ਤਿਆਗਨ ਕਰੋ, ਸਭ ਤੇਰਾ ਤਿਆਗ ਕਰ ਜਾਣਗੇ। ਜਦੋਂ ਤੂੰ ਬਿਰਧ ਹੋ ਗਿਆ ਜਾਂ ਤੇਰੇ ਤੇ ਵਿਪਤਾ ਪੈ ਗਈ, ਸੋ ਉਸ ਮੌਕੇ ਤੇ ਸਭ ਤੇਰਾ ਸਾਥ ਛੱਡ ਜਾਣਗੇ। ਸੋ ਕਿਸੇ ਨੇ ਤੇਰੇ ਨਾਲ ਨਹੀਂ ਲਿਬਣਾ, ਨਾ ਮਾਤਾ ਪਿਤਾ ਨੇ, ਨਾ ਪੁੱਤਰ ਧੀਆਂ ਨੇ, ਨਾ ਤੇਰੇ ਸੰਬੰਧੀਆਂ ਨੇ, ਨਾ ਮਿੱਤਰਾਂ ਦੋਸਤਾਂ ਨੇ, ਨਾ ਇਸ ਇਸਤਰੀ ਨੇ ਜਿਹੜੀ ਘਰ ਕੀ ਨਾਲ ਪੂਰਾ ਤਨ ਲਾ ਗਈ, ਉਹ ਤੋਂ ਭੂਤ ਭੂਤ ਕਰ ਭਾਗੀ, ਇਹ ਹਾਲਤ ਤੂੰ ਹੋਵੇਗੀ। ਵੇਖ ਰਿਹਾ ਜਿਹਨਾਂ ਵੱਲ ਇਹ ਤੇਰਾ ਤਿਆਗ ਕਰ ਜਾਣਗੇ, ਪਰ ਜਿਹਨਾਂ ਨੂੰ ਤੂੰ ਵੇਖ ਰਿਹਾ ਇਹ ਤੂੰ ਵੀ ਕਿਹਨਾਂ ਨੂੰ ਛੱਡ ਜਾਵੇਗਾ, ਇੱਥੇ ਤੇਰੇ ਨਾਲ ਨਹੀਂ ਜਾਣੇ ਸਾਰੇ।
ਅੰਤ ਸੰਗ ਭਗਵਾਨ ਸਿਮਰਨ।
ਉਹ ਕਹਿੰਦੇ ਜੀ ਕੋਈ ਨਾਲ ਲੈਣ ਵਾਲੀ ਚੀਜ਼ ਹੈ ਵੀ, ਹਜ਼ੂਰ ਕਹਿੰਦੇ ਹਾਂ ਭਾਈ ਹਰੀ ਲਾਲ ਕ੍ਰਿਸ਼ਨ ਲਾਲ ਜ਼ਰੂਰ ਹੈ। ਸਾਨੂੰ ਵੀ ਹਜ਼ੂਰ ਕਹਿੰਦੇ ਨੇ ਅੰਤ ਸੰਗ ਭਗਵਾਨ ਸਿਮਰਨ, ਭਗਵਾਨ ਪਰਮੇਸ਼ਰ ਦਾ ਜਿਹੜਾ ਕੀਤਾ ਹੋਇਆ ਸਿਮਰਨ ਹੈ ਉਹ ਨਾਲ ਰਹੇਗਾ, ਗੁਰੂ ਦਾ ਜਪਿਆ ਹੋਇਆ ਨਾਮ ਜਿਹੜਾ ਉਹ ਲੋਕ ਪ੍ਰਲੋਕ ਵਿੱਚ ਨਾਲ ਜਾਵੇਗਾ। ਜਹਿ ਮਾਤ ਪਿਤਾ ਸੁਖਮੀ ਇਤਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਾਂ ਮਹਾਂ ਭਿਆਨ ਰੂਪ ਜਿਉਂਦਾ ਰਹਿ, ਐਂ ਕੇਵਲ ਨਾਮ ਸੰਗ ਤੇਰਾ ਚੱਲਣਾ। ਇੱਕ ਤਾਂ ਜਿਹੜੀ ਸੰਗਤ ਤੈਅ ਕੀਤੀ ਹੋਈ ਇਸਦਾ ਲਾਭ ਬੜਾ ਭਾਰੀ ਹੋਵੇਗਾ, ਸੰਗਤ ਸਹਾਇਤਾ ਕਰੇਗੀ। ਇੱਕ ਕੀਤਾ ਹੋਇਆ ਜਿਹੜਾ ਸਿਮਰਨ, ਵਾਹਿਗੁਰੂ ਨੂੰ ਯਾਦ ਕੀਤਾ ਹੋਇਆ ਜਿਹੜਾ ਪਰਮੇਸ਼ਰ ਦਾ ਨਾਮ ਜਪਿਆ ਹੋਇਆ, ਇਹ ਵੀ ਨਾਲ ਰਹੇਗਾ।
ਨਾਨਕ ਲਭਦਿਮ ਅਚੁੱਤ ਤਨ ਹੈ।
ਉਹ ਕਹਿੰਦੇ ਜੀ ਇਹ ਜਿਹੜਾ ਸਿਮਰਨ ਹੈ ਲੱਭਦਾ ਕਿੱਥੋਂ ਹੈ, ਹਜ਼ੂਰ ਕਹਿੰਦੇ ਨਾਨਕ ਲਭਦਿਮ ਅਚੁੱਤ ਤਨ ਹੈ ਅਚੁੱਤ। ਸੋ ਜਿਹੜਾ ਅਗੇੜ ਸਰੂਪ ਹੈ ਵਾਹਿਗੁਰੂ ਜਿਹੜਾ ਡਿੱਗਦਾ ਨਹੀਂ, ਸੋ ਤਬਲ ਵਾਜਾ ਭਾਰ ਜਿਹੜਾ ਨਾ ਡਿੱਗੇ ਅਗੇੜ, ਸੋ ਉਹ ਜਿਹੜਾ ਹੈ ਪਰਮੇਸ਼ਰ, ਸੋ ਉਸ ਦੇ ਤਨ ਜਿਹੜੇ ਪੁੱਤਰ ਨੇ ਰੱਬ ਦੇ ਪੁੱਤਰ ਸੰਤ ਮਹਾਤਮਾ, ਉਹਨਾਂ ਦੇ ਪਾਸੋਂ ਇਹ ਪਰਮੇਸ਼ਰ ਦਾ ਸਿਮਰ ਲੱਭ ਸਕਦਾ, ਹੋਰ ਕਿਸੇ ਪਾਸੋਂ ਨਹੀਂ। ਰੱਬ ਦੇ ਜਿਹੜੇ ਸੰਤ ਭਗਤ ਹਨ ਇਹ ਰੱਬ ਦੇ ਪੁੱਤਰ ਮੰਨੇ ਹਨ। ਸਿਆਣਿਆਂ ਦਾ ਕਥਨ ਹੈ, ਸੰਤ ਸਾਈ ਕੇ ਲਾਡਲੇ ਸੰਤ ਸਾਈ ਕੇ ਪੂਤ, ਸੰਤ ਨਾ ਹੋਤੇ ਜਗਤ ਮੈਂ ਵਿਧਾਤਾ ਜਾਤਾ ਪੂਤ। ਇਸ ਵਾਸਤੇ ਜਿਹੜੇ ਰੱਬ ਦੇ ਅਗੇ ਸਰੂਪ ਪਰਮੇਸ਼ਰ ਦੇ ਸਾਰੇ ਪੁੱਤਰ ਨੇ ਸੰਤ, ਉਹਨਾਂ ਦੀ ਸੰਗਤ ਵਿੱਚੋਂ ਇਹ ਪਰਮੇਸ਼ਰ ਦਾ ਸਿਮਰ ਲੱਭੇਗਾ।
تن نام پیارے کا بھی میرا تن ہی سجن ہے فلانا بہت پیارا سجن ہے تو جہے پرمیشر کے پیارے نے نا انہوں نے کولو کے پرمیشر کا سمن لب سکتا ہے تے تن نام سروپ کا بھی ہوں جہے پرمیشر کا سروپ ہی ہوئے ہوئے نے سمن بھجن کر کے انہوں نے سنگت میں یہ داس مل سکتی ہے سنگت تو بنا یہ داس نہیں کدھر بھی مل سکنی سنگت میں جڑ سنگت میں جڑ کے گرو والا بن پنجا پیاریاں سے نام کی داس پراپت کر پرلوک میں بھی سہایتا ہے سلوک میں بھی سہایتا ہوئے گی
رگنت مات پتا سنیہن
ہوں کلے موہ کے بارے کہہ رہے ہیں سنے نام موہ کا ہے سو والی فٹے منہ کی ایک لانٹ بنتی ہے سو لانٹ سے ایک ترکار بنتی ہے تو حضور سچے پاتشاہ تاڑ کے اپدیش دے رہے لانٹ میں ماتا سے پتا دے نال جھوٹا ہو کرتا ہے ایک پاسے مریادا ضرور ہے کہ ماتا پتا کی سیوا ضرور کرنی ہے ہوگا سرون گرلا کوئی گرلا گرلا جہاں سرون بنے تو جہاں اپنے اندرے سے اندر ہی ماتا پتا مہنگے کے اوپر چکی سردا رہا بہت بھاری سیوا کی حکم ادولی نے کی آگیا رہا ہے وہ کوئی گرلا گرلا ہی ہے پر وہ جہے ماتا کے پتا جہے سنگت وچوں جہے چھوٹے پاسے ول لاؤ تو جی بالمیک کی ماتا سی کہتی سی پتر چوری ضرور کر ڈاکا ضرور مار تو وہ جی ماں کا ہو جی کسی پرہلاد آخے لگ جا اپنی ماتا پائے دے سے ہرناش سے آخے لگ جا کہہ لگ جا پھر کتوں بھاؤ بھگتی کر سکتا کہ کدے بھی نہیں اسی طرح یہ وچار کے ویسے کدے بھگت نام دیو کی ماتا بھی جوڑ دے کہن لگی سی رودن کرے نامے کی مائے چھوڑ رام کی نہ بھجن خدا ہے نامدیو کی ماتا روی ہوئی کہنے لگی پتر ویخ رام رام کہنا چڑھ کے خدا خدا کیوں نہیں کہہ رہا مسلمان بن جا اپنی جانتا بچا جواب دیتا اس موقع سے بھگت نام دیو جی نے اکلی درد ماتا اور وہ نامدیو جہاں کتیا بھی رب کی جوت ویکن والا بلا اپنی ماتا کو جواب دے سکتا سی عام بندہ ہی ماتا کا ستکار کرنا ماتا پتا کا پر وہ ماتا پتا جہے سنگت ورتنے پرمیشر تو بے مک کر تو انہوں کا موہ توڑ دینا یہ گرو کی منشا ہے انہوں نے آخر نہیں کدے بھی لگنا بھول کے بھی نہیں لگنا تو جواب دے دیتا کہ بھگت نام دیو جی نے کہن لگے ماتا نہ ہو تیرا پونگرا نہ تو میری ماں نہ میں تیرا پتر نہ تو میری ماں جواب دیتا بھگت نام دیو جی اس واسطے وہ جا ماتا پتا کا موہ ہے اس موہ میں پی کے کسلی بننا ہے گرو گھر تو بے مخ ہونا ہے تو انہوں نے جہاں موہ ہے ماتا پتا کا وہ لانت یوگ ہے سرکار ہے سرکار ہے ایسے موہ دے
پائی
جہے تو کدھر تریا سکتا کی کرتا ہے جہے سبندی پریر دے کیوں تو اس پاسے وال جانا ہے گردوارے کیوں جانا ہے امرت کیوں چک رہا ہے تو کیا کرتے آپ کریا کرتے جہے پریر دے کھوٹے پاسے وال ملو جو فرق کے ویاہ شادی آئی ہے فٹک پا دے وہ کی پلا فرق پڑ لگا ہے وہ جہے گرو کی مریادا کو ورد کرنے والے وہ برا نہیں وہ جم دوست نے انہوں نے برا نہیں سمجھ رہا چاہیے وہ شراب نہیں منہ چاہتے وہ زہر منہ چاہتے ہیں چراسی کے گیڑے میں پاؤنے انہوں نے بڑا جم دوست ہو کوئی نہیں تو وہ پرتخ فڑ کے جیسے جم دوست نے انت کو فڑنا نے اس طرح وہ فڑ کے کہتے ڈا کے منہ میں پا دیتے ہیں تو سمجھ لینا چاہیے انہوں نے تھی کہ پرتخ جم دوست نے تو یہ میرے ادارے ہو چکے ہیں کدے بھی انہوں نے تھوڑا جی بھی محبت نہیں رکھنی چاہیے تو چھتی تو چھتی انہوں نے الٹ ہو جانا چاہیے پرواہ نہیں انہوں نے کرنی چاہیے تو وہ جی لوک لجیا کی کوئی لوڑ نہیں وہ جی سبھی نانک مرمکھا ستیا بنی انہوں مرمکھا پریتی ٹوٹی چلی جہاں کا مایا کے نال وہ ہے پیار ہے انہوں پریت جی ٹوٹ جائے تو بڑی چنگی گل ہے تو ہزور کہتے ایسے نانک ایسے براوا سے سبندیاں نے موہ نہیں جہے پرمیشر ولو بے مو کرنے والے ہیں
سنیہ بنتا بلاس رسوت ہے
بنتا استری دے یہ بلاس وشی وکار کے آنند بھی ہر موقع سے لگا رہا یہ جی استری یہی پریری گئی کہ کی لینا ہے آپ چکے چھڈ پڑے کرپان پاؤنی بڑی اوکھی ہے بچے میں کہ میں سامبھوں گی ادھر ادھر جانا میں نچنا کپڑا بھی ہویا پہنا بھی کرنا ہویا تو ہزور کہ جی جنانی کے موہ لانت ہے چڈو پڑے سرجوگنی چمڑی ہوئی مراج چمڑی ہوئی وہ موہ تیاگن لگا پرواہ نہیں کرنی چاہیے لانت ہے ایسے استری کے جڑے وشی وکار کے بلاس نے یا اپنے پتر ایسے جڑے ہون کو پریرنا کر کے گرو گھر والے ہی جان دینا گرو گھر کو بے مخ کرنے والے پتروں کا جڑا موہ ہے وہ بھی لانت یوگ ہے
وہ بھی نہیں کدے کرنا چاہیے.
رگ سنیہ گرہارتھ کہ
تو گرہ کرتے ارتھ پدارتھ دے وچ ہی کہے دا کردے ارتھ پدارتھ دا جڑا موہ ہے ہر موقع تے.